ਜੇ ਕੋਈ ਕਹੇ ਨਾ ਮੇਰੇ ਘਰ ਚ ਆ ਕੇ ਫਲ ਜੂ, ਬਿਲਕੁਲ ਨਹੀਂ ਫਲਦਾ ਹੁੰਦਾ, ਇਹ ਘਾਟੇ ਪਾਉਂਦਾ ਹੁੰਦਾ, ਵਧਾਇਆ ਨਹੀਂ ਕਰਦਾ। ਇਹ ਤਾਂ ਸੇਵਾ ਕਰਨ ਵਾਲਿਆਂ ਨੂੰ, ਨਾਮ ਜਪਣ ਵਾਲਿਆਂ ਨੂੰ ਪਚਦਾ, ਦੂਏ ਨੂੰ ਨਹੀਂ ਪਚਿਆ ਕਰਦਾ। ਕਹਿੰਦੇ ਫਿਰ ਇਹ ਗਰੀਬ ਹੋ ਗਿਆ, ਫਿਰ ਸਾਡੇ ਕੋਲ ਆਇਆ ਸੀ, ਫਿਰ ਸਾਰੀ ਵਾਰ ਕਰ ਦੱਸੀ। ਪ੍ਰੇਮੀਓ, ਇੱਕ ਚੁਟਕੀ ਦਾ ਦੋ ਦਾਣਿਆਂ ਨਾਲੋਂ ਵੱਧ ਹੈ, ਚਾਹੇ ਪੋਰਾਕ ਵੀ ਦੇ, ਉਹਦਾ ਵੀ ਫਲ ਹੋਇਆ ਕਰਦਾ, ਦਾਨ ਦਾ ਫਲ ਹੁੰਦਾ। ਅਤੇ ਫਰਮਾਨ ਕੀਤਾ ਕਿ ਰਘੂ ਵੰਸ਼ ਦੇ ਅੰਦਰ ਇੱਕ ਰਾਜਾ ਸੀ ਜਿਸਦਾ ਨਾਮ ਸੰਕ੍ਰਿਤੀ ਸੀਗਾ, ਉਹਦੇ ਦੋ ਪੁੱਤਰ ਸੀ, ਅਤੇ ਵੱਡੇ ਦਾ ਨਾਂ ਤਾਂ ਗੁਰੂ ਸੀ, ਛੋਟੇ ਦਾ ਨਾਂ ਰਤੀ ਦੇਵ ਸੀ। ਰਤੀ ਦੇਵ ਨੇ ਪਰਨ ਕਰ ਲਿਆ ਕਿ ਮੇਰੇ ਘਰੋਂ ਕੋਈ ਬੰਦਾ ਭੁੱਖਾ ਨਹੀਂ ਜਾਏਗਾ, ਅਥਿਤੀ ਜਿਹੜਾ ਆਏਗਾ ਅਥਿਤੀ ਨੂੰ ਮੈਂ ਪ੍ਰਸ਼ਾਦਾ ਛਕਾਉਂਗਾ। ਅਥਿਤੀ ਉਹ ਹੁੰਦਾ ਜਿਹਨੂੰ ਜਾਣਦੇ ਨਾ ਹੋਈਏ, ਅਤੇ ਭੁੱਖਾ ਹੋਵੇ ਸੱਚਮੁੱਚ, ਅਤੇ ਪ੍ਰਸ਼ਾਦਾ ਛਕਣਾ ਹੋਵੇ। ਇਸ ਤਰ੍ਹਾਂ ਦੇ ਨਾਲ ਉਹਦੇ ਕੋਲ ਰਾਜ ਆ ਗਿਆ। ਰਾਜ ਆਉਣ ਨਾਲ ਜਦੋਂ ਇਹ ਕਰਨ ਲੱਗਿਆ ਤਾਂ ਉਸ ਵੇਲੇ ਜਿਹੜਾ ਖਜ਼ਾਨਾ ਸੀ, ਦੁਨੀਆ ਨੇ ਲਾਈਨਾਂ ਲਾ ਤੀਆਂ ਅਤੇ ਖਜ਼ਾਨਾ ਖਾਲੀ ਹੋ ਗਿਆ ਦਿੰਦੇ ਦਿੰਦੇ ਦਾ। ਉਧਰੋਂ ਦੁਰਭਿੱਖ ਪੈ ਗਿਆ, ਕਾਲ ਪੈ ਗਿਆ, ਕਾਲ ਦੇ ਵਿੱਚ ਲੋਕਾਂ ਨੇ ਇਹਨੂੰ ਨਿੰਦਣਾ ਸ਼ੁਰੂ ਕਰਤਾ, ਰਾਜ ਛੱਡ ਕੇ ਜੰਗਲ ਚਲਿਆ ਗਿਆ। ਪਰਨ ਉੱਥੇ ਵੀ ਕਰ ਲਿਆ ਵੀ ਇੱਥੇ ਵੀ ਮੈਂ ਕਿਸੇ ਨੂੰ ਖਾਲੀ ਨਹੀਂ ਜਾਣਦਾ, ਜੋ ਕੁਛ ਲਿਆਵੇ ਆਵਾਜ਼ ਮਾਰੇ, ਕਿਉਂਕਿ ਵੱਡੇ ਜਿਹੜੇ ਮਹਾਂਪੁਰਸ਼ ਹੋਏ ਨੇ, ਮੁਹੰਮਦ ਸਾਹਿਬ ਹੋਏ ਨੇ, ਮੁਹੰਮਦ ਸਾਹਿਬ ਦਾ ਇਹ ਸੀ, ਐਵੇਂ ਨਹੀਂ ਆ ਐਡਾ ਬੜਾ ਉਹਦਾ ਪੰਥ ਚੱਲ ਗਿਆ, ਵਿੱਚ ਖੂਬੀਆਂ ਸੀ ਤਾਂ ਹੀ ਚੱਲਿਆ। ਉਹਦਾ ਇਹ ਸੀ, ਪ੍ਰਸ਼ਾਦਾ ਤਿਆਰ ਕਰਕੇ ਕੋਠੇ 'ਤੇ ਉੱਪਰ ਖੜ ਜਾਂਦਾ ਸੀ, ਉੱਥੇ ਆਵਾਜ਼ ਦੇਣੀ ਦੂਰ ਤੱਕ ਕਿ ਮੇਰੀ ਆਵਾਜ਼ ਜਿਹਨੂੰ ਸੁਣਦੀ ਹੋਵੇ ਉਹ ਬੰਦਾ ਪ੍ਰਸ਼ਾਦਾ ਛਕੇ ਮੇਰੇ ਘਰ ਆ ਕੇ, ਜੇ ਉਹ ਭੁੱਖਾ। ਕਈ ਵਾਰੀ ਐਸਾ ਸੀ, ਸੱਤ ਦਿਨ ਉਹਨੂੰ ਪ੍ਰਸ਼ਾਦਾ ਆਪ ਨੂੰ ਨਹੀਂ ਮਿਲਿਆ, ਭੁੱਖਾ ਹੀ ਸੌ ਜਾਂਦਾ। ਗੁਰੂ ਘਰ ਦੇ ਅੰਦਰ 100-100 ਫੁੱਟ ਦੇ ਨਿਸ਼ਾਨ ਸਾਹਿਬ ਲੱਗੇ ਹੋਏ ਨੇ, ਇਹ ਫਰਹਿਰਾ ਝੂਲਦਾ ਹਵਾ ਦੇ ਨਾਲ। ਦੋ ਗੱਲਾਂ ਕਹਿੰਦਾ ਹੈ, ਇੱਕ ਤਾਂ ਕਹਿੰਦਾ ਵੀ ਜਿਹਨੂੰ ਮਾਨਸਿਕ ਭੁੱਖ ਲੱਗੀ ਹੋਈ ਹੈ, ਆਤਮਕ ਖੁਰਾਕ ਖਾਣੀ ਹੈ, ਇੱਧਰ ਆ ਜਾਓ ਸਾਰੇ, ਇੱਧਰ ਨੂੰ ਤੁਰਿਓ। ਦੂਸਰੀ ਹੈ ਕਹਿੰਦਾ ਜਿਹਨੂੰ ਸਰੀਰਕ ਭੁੱਖ ਹੈ, ਪ੍ਰਸ਼ਾਦਾ ਨਹੀਂ ਮਿਲਿਆ, ਭੁੱਖਾ ਸੌਣ ਲੱਗਿਆ, ਆਹ ਦੇਖੋ ਮੈਂ ਹਿੱਲ ਕੇ ਆਵਾਜ਼ ਦੇ ਰਿਹਾ, ਤੁਸੀਂ ਇੱਥੇ ਆ ਜਾਓ। ਸੋ ਗੁਰੂ ਘਰ 'ਚ ਆਵਾਜ਼ ਦਿੱਤੀ ਜਾਂਦੀ ਹੈ, ਇਹ ਨਿਸ਼ਾਨ ਜਿਹੜੇ ਕਾਇਮ ਨੇ, ਨਿਸ਼ਾਨ ਆਵਾਜ਼ਾਂ ਦਿੰਦੇ ਨੇ, ਕੁਛ ਕਹਿ ਰਹੇ ਨੇ ਪਬਲਿਕ ਨੂੰ ਵੀ ਤੁਸੀਂ ਆਓ ਇੱਧਰਲੇ ਪਾਸੇ ਆ ਜਾਓ, ਬੁਲਾ ਰਹੇ ਨੇ ਵੀ ਹਰੀ ਦਾ ਜਸ ਵੀ ਇੱਥੇ ਹੁੰਦਾ, ਪ੍ਰਸ਼ਾਦਾ ਪਾਣੀ ਵੀ ਮਿਲਦਾ, ਰਹਿਣ ਨੂੰ ਥਾਂ ਵੀ ਮਿਲਦਾ, ਬਿਮਾਰਾਂ ਨੂੰ ਦਵਾਈਆਂ ਵੀ ਮਿਲਦੀਆਂ ਨੇ, ਲਵਾਰਸਿਆਂ ਨੂੰ ਸੰਭਾਲਿਆ ਵੀ ਜਾਂਦਾ। ਸੋ ਇਸ ਤਰ੍ਹਾਂ ਦੇ ਨਾਲ ਉਹ ਜਿਸ ਵਕਤ ਜੰਗਲ ਵਿੱਚ ਚਲਿਆ ਜਾਂਦਾ, ਐਸਾ ਸਮਾਂ ਆਇਆ ਕਿ ਉਹਨੂੰ 48 ਦਿਨ ਪ੍ਰਸ਼ਾਦਾ ਨਾ ਮਿਲਿਆ। 49ਵੇਂ ਦਿਨ ਪਰਮੇਸ਼ਰ ਨੇ ਉਸ ਨੂੰ ਥਾਲ ਭੇਜ ਦਿੱਤਾ, ਸਾਰਿਆਂ ਨੂੰ ਇੱਕ ਥਾਲ, ਪਾਣੀ ਵੀ ਭੇਜ ਦਿੱਤਾ। ਜਿਸ ਵਕਤ ਇਹ ਰਾਜਾ ਖਾਣ ਲੱਗਿਆ, ਉਸੇ ਵੇਲੇ ਇੱਕ ਬ੍ਰਾਹਮਣ ਆ ਗਿਆ, ਕਹਿਣ ਲੱਗਿਆ ਰਾਜਨ ਮੈਂ 7 ਦਿਨ ਦਾ ਭੁੱਖਾ, ਮੇਰੇ ਮੂੰਹ 'ਚ ਕੁਛ ਨਹੀਂ, ਕਿਰਪਾ ਕਰ ਇਹ ਥਾਲ ਮੈਨੂੰ ਦੇ ਦੇ, ਮੈਂ ਅੱਜ ਖਾਵਾਂਗਾ ਤੇਰਾ ਜਸ ਗਾਵਾਂਗਾ। ਉਸੇ ਤਰ੍ਹਾਂ ਰਾਜੇ ਨੇ 49ਵੇਂ ਦਿਨ ਬਣਿਆ ਬਣਾਇਆ ਥਾਲ ਬ੍ਰਾਹਮਣ ਨੂੰ ਦੇ ਦਿੱਤਾ। ਜਿਸ ਵਕਤ ਦੂਜੇ ਖਾਣ ਲੱਗੇ, ਉਸੇ ਵੇਲੇ ਇੱਕ ਸ਼ੂਦਰ ਆ ਗਿਆ, ਕਹਿਣ ਲੱਗਿਆ ਦੇਖਿਓ ਦੇਖਿਓ ਮੈਂ ਕਿੰਨੇ ਦਿਨਾਂ ਦਾ ਭੁੱਖਾ, ਮੈਨੂੰ ਦੇ ਦਿਓ ਖਾਣ। ਉਹਦੇ ਜਿਹੜੇ ਬੱਚੇ ਸੀ, ਘਰ ਵਾਲੀ ਸੀ, ਉਹਨਾਂ ਨੇ ਉਸ ਨੂੰ ਦੇ ਦਿੱਤਾ ਇੱਕ ਥਾਲ, ਅਤੇ ਇੱਕ ਬਚ ਗਿਆ। ਜਦ ਉਹਨੂੰ ਖਾਣ ਲੱਗੇ, ਉਸੇ ਵੇਲੇ ਇੱਕ ਹੋਰ ਆ ਗਿਆ, ਨਾਲ ਕੁੱਤੇ ਨੇ ਉਹਦੇ, ਕਹਿੰਦਾ ਮੇਰੇ ਕੁੱਤੇ ਵੀ ਭੁੱਖੇ ਆ, ਮੈਂ ਵੀ ਭੁੱਖਾ, ਅਤੇ ਮੈਨੂੰ ਦੇ ਦਿਓ। ਉਹ ਉਹਨਾਂ ਨੇ ਦੇ ਦਿੱਤਾ। ਉਹਦੇ ਬਾਅਦ ਉਹ ਕਹਿਣ ਲੱਗਿਆ ਵੀ ਬੇਟਾ ਆਪਾਂ ਜਲ ਪੀ ਕੇ ਗੁਜ਼ਾਰਾ ਕਰ ਲਏ। ਜਦੋਂ ਪੀਣ ਲੱਗਿਆ ਪਾਣੀ, ਉਸੇ ਵੇਲੇ ਇੱਕ ਚੰਡਾਲ ਆ ਗਿਆ, ਕਹਿੰਦਾ ਮੈਂ ਪਿਆਸਾ ਮਰ ਰਿਹਾ, ਮੈਨੂੰ ਪਾਣੀ ਦੇ ਦੇ। ਉਸੇ ਤਰ੍ਹਾਂ ਖਿੜਿਆ ਖਿੜੇ ਹਿਰਦੇ ਨਾਲ ਪਾਣੀ ਦੇ ਕੇ ਅਰਦਾਸ 'ਚ ਪੈ ਗਿਆ, ਖੁਸ਼ ਹੋ ਰਿਹਾ, ਕਹਿੰਦਾ ਹੇ ਪ੍ਰਭੂ, ਇਹ ਜੰਗਲ ਦੇ ਵਿੱਚ ਜਿੱਥੇ 48 ਦਿਨ ਤੋਂ ਬਾਅਦ ਪ੍ਰਸ਼ਾਦਾ ਮਿਲਿਆ, ਇਹ ਵੀ ਤੇਰੀ ਬੜੀ ਮਿਹਰ ਹੈ ਕਿ ਸਾਡੇ ਵਿੱਚ ਇਹ ਸ਼ਕਤੀ ਦਿੱਤੀ ਹੈ ਕਿ ਅਸੀਂ ਇੱਥੇ ਵੀ ਭੁੱਖਿਆਂ ਦਾ ਦੁੱਖ ਦੂਰ ਕਰ ਸਕਦੇ ਹਾਂ। ਇੰਨੇ ਜਦ ਵਚਨ ਕਰਦਾ ਸੀ, ਕੀ ਦੇਖਦਾ, ਸਾਹਮਣੇ ਪ੍ਰਕਾਸ਼ ਹੋਇਆ, ਤਿੰਨੇ ਦੇਵਤੇ ਬਰਮਾ ਵਿਸ਼ਨੂੰ ਮਹੇਸ਼ ਇੰਦਰ ਸਾਰੇ ਖੜੇ, ਵਰ ਦੇ ਤੇ ਉਸ ਨੂੰ। ਸੋ ਇਸ ਤਰ੍ਹਾਂ ਦੇ ਬੜੀਆਂ ਸਾਖੀਆਂ ਦੀਆਂ ਗੁਰੂ ਨਾਨਕ ਪਾਤਸ਼ਾਹ ਤਿੱਬਤ ਦੇ ਉੱਪਰਲੇ ਪਾਸੇ ਚੀਨ ਵਿੱਚ ਜਿਸ ਵਕਤ ਆਪ ਦੁਨੀਆਂ ਨੂੰ ਉਤਾਰ ਰਹੇ ਸੀ, ਉਸ ਵੇਲੇ ਇੱਕ ਰਾਜਾ ਉਹਦੇ ਰਾਜ ਜਾਂ ਦਾਖਲ ਹੋਏ ਉੱਥੇ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਭਾਈ ਵਾਲਾ ਇੱਥੇ ਦਾ ਜਿਹੜਾ ਰਾਜਾ ਹੈ ਬੜਾ ਧਰਮੀ ਹੈ, ਬੜਾ ਦਾਨੀ ਹੈ। ਉਹਦੇ ਨਾਲ ਦਾ ਦਾਨੀ ਨਹੀਂ, ਮੋਰ ਤੋਂ ਜਦੋਂ ਵੀ ਉੱਪਰਲੇ ਉੱਪਰਲਾ ਦਾਨੀ। ਕਹਿਣ ਲੱਗੇ ਮਹਾਰਾਜ ਮੋਰ ਧੁਜ ਕੌਣ ਸੀ? ਮਹਾਰਾਜ ਕਹਿੰਦੇ ਉਹਦਾ ਨਾਂ ਤਾਂ ਸੀਗਾ ਮਯੂਰ ਧੁਜ, ਤੇ ਮੋਹਰ ਤੋਂ ਜਾਮ ਕਹਿੰਦੇ ਨੇ ਲੋਕ। ਦੁਆਪਰ ਦੇ ਅੰਤ ਵਿੱਚ ਹੋਇਆ ਤੇ ਇਹਦਾ ਦਾਨ ਮਸ਼ਹੂਰ ਸੀ, ਭਗਤੀ ਮਸ਼ਹੂਰ ਸੀ। ਇਹਦਾ ਲੜਕਾ ਜਿਹੜਾ ਰਤਨਪੁਰ ਦੇ ਰਹਿਣ ਵਾਲਾ ਸੀ, ਤੇ ਜਦੋਂ ਪਾਂਡਵਾਂ ਨੇ ਜੱਗ ਕਰਿਆ ਉਸ ਵੇਲੇ ਇਹਦਾ ਪੁੱਤਰ ਦਾ ਨਾਂ ਤਾਸ ਧੁਜ ਸੀ, ਤਾਮ ਧੁਜ। ਉਹਨੇ ਇਹਨੇ ਵੀ ਘੋੜਾ ਛੱਡਤਾ ਤੇ ਇੱਧਰ ਇਹਨਾਂ ਨੇ ਘੋੜਾ ਛੱਡਤਾ, ਚੱਲਦੇ ਚੱਲਦੇ ਮਨੀਪੁਰ ਚ ਦੋਵੇਂ ਇਕੱਠੇ ਹੋ ਗਏ। ਉਹ ਜਿਹੜਾ ਲੜਕਾ ਸੀ ਮੋਹਰ ਧੁਜਦਾ, ਉਹਨੇ ਕ੍ਰਿਸ਼ਨ ਮਹਾਰਾਜ ਨਾਲ ਨੇ ਅਰਜਨ ਦਾ ਘੋੜਾ ਫੜ ਲਿਆ। ਘੋੜਾ ਫੜ ਕੇ ਯੁੱਧ ਹੋਣਾ ਸ਼ੁਰੂ ਹੋ ਗਿਆ। ਯੁੱਧ ਦੇ ਵਿੱਚ ਕ੍ਰਿਸ਼ਨ ਮਹਾਰਾਜ ਜਦੋਂ ਜੰਗ ਹੋ ਰਿਹਾ ਸੀ, ਨਾਲ ਦੀ ਨਾਲ ਵਾਹ ਵਾਹ ਕਰਨ ਲੱਗ। ਉਹ ਕਹਿੰਦਾ ਮਹਾਰਾਜ ਤੁਸੀਂ ਬੜੀ ਪ੍ਰਸ਼ੰਸਾ ਕਰ ਰਹੇ ਹੋ। ਕਹਿੰਦੇ ਮੈਂ ਇਹਦੀ ਬਹਾਦਰੀ ਤੇ ਕਰ ਰਿਹਾ, ਮੈਂ ਤਰਲੋਕੀ ਦਾ ਬੋਝ ਦੇ ਹੀ ਬੈਠਾ ਤੇਰੇ ਰੱਥ ਤੇ, ਤੇ ਤਿੰਨ ਕਦਮ ਪਿੱਛੇ ਕਰ ਲੂੰਗਾ ਜਦ ਬਾਣ ਮਾਰਦੇ। ਕਹਿੰਦੇ ਇੰਨਾ ਬਲ ਇਹਦੇ 'ਚ ਕਰਦੇ ਆ ਗਿਆ? ਕਹਿੰਦੇ ਸੱਤ ਦਾ ਜੀਵਨ ਹੈ ਇਹਨਾਂ 'ਚ, ਭਗਤੀ ਕਰਦੇ, ਨਾਮ ਜਪਦੇ ਆ, ਨਾਮ ਦਾ ਬਲ ਹੈ ਇਹਨਾਂ 'ਚ। ਸੋ ਉਸ ਵੇਲੇ ਉਹਨੇ ਦੂਸਰੇ ਦਿਨ ਲੜਾਈ ਦੇ ਅੰਦਰ ਦੋਏ ਮੁਰਸ਼ਿਦ ਕਰਕੇ ਉਹਨਾਂ ਦਾ ਘੋੜਾ ਫੜ ਕੇ ਲਿਆ। ਜਦ ਪਿਤਾ ਨੂੰ ਪਤਾ ਲੱਗਿਆ ਵੀ ਤੂੰ ਤਾਂ ਇਹ ਕ੍ਰਿਸ਼ਨ ਮਹਾਰਾਜ, ਮੈਂ ਤਾਂ ਉਹਨਾਂ ਨੂੰ ਮੰਨਦਾ, ਤੈਂ ਮਾੜਾ ਕੰਮ ਕਰੇ, ਜਾ ਕੇ ਕ੍ਰਿਸ਼ਨ ਮਹਾਰਾਜ ਨੂੰ ਤੇ ਅਰਜਨ ਨੂੰ ਲੈ ਆਏ। ਉਸ ਵੇਲੇ ਇਹਨਾਂ ਨੇ ਦੋਹਾਂ ਨੇ ਭੇਖ ਬਦਲਾ ਲਿਆ, ਬ੍ਰਾਹਮਣ ਬਣ ਗਏ ਤੇ ਚੇਲਾ ਬਣਾ ਲਿਆ। ਰਾਜੇ ਕੋਲ ਆ ਗਏ, ਮੋਹਰ ਧੁਜ ਕੋ ਕਹਿਣ ਲੱਗੇ ਵੀ ਰਾਜਨ ਮੇਰੀ ਮਦਦ ਕਰ, ਕੁਛ ਦੇ ਸਾਨੂੰ। ਕਹਿਣ ਲੱਗੇ ਮੰਗੋ, ਕੀ ਮੰਗਦੇ ਹਾਂ? ਕਹਿੰਦੇ ਅਸੀਂ ਜੰਗਲ ਚੋਂ ਆ ਰਹੇ ਸੀ ਤੇ ਸ਼ੇਰ ਮੇਰੇ ਚੇਲੇ ਨੂੰ ਖਾਣਾ ਚਾਹੁੰਦਾ ਸੀ, ਤੇ ਮੈਂ ਬੜਾ ਕਿਹਾ ਵੀ ਮੇਰੇ ਚੇਲੇ ਨੂੰ ਆਖਾ, ਕਿਸੇ ਸ਼ਰਤ ਤੇ ਛੱਡ ਦੇ। ਕਹਿੰਦੇ ਵੀ ਉਹਨੇ ਇਹ ਕਿਹਾ ਵੀ ਇੱਥੇ ਦਾ ਰਾਜਾ ਜੇ ਮੇਰੀ ਖੁਰਾਕ ਬਣ ਜਾਵੇ ਤਾਂ ਮੈਂ ਤੈਨੂੰ ਛੱਡ ਦਿੰਦਾ, ਪਰ ਸ਼ਰਤ ਇਹ ਹੈ ਕਿ ਉਹ ਰਾਜੇ ਨੂੰ ਉਹਦੀ ਔਰਤ ਤੇ ਉਹਦਾ ਮੁੰਡਾ ਚੀਰ ਕੇ ਮੇਰੇ ਮੂਹਰੇ ਪਾਉਣ, ਤੇ ਸੱਜਾ ਅੰਗ ਮੈਂ ਖਾਊਂਗਾ, ਖੱਬਾ ਖਾਣਾ ਨਹੀਂ। ਰਾਜਾ ਕਹਿਣ ਲੱਗਿਆ ਵੀ ਇਹ ਤਾਂ ਮਾਮੂਲੀ ਗੱਲ ਹੈ, ਪੁੱਤਰ ਬੁਲਾ ਲਿਆ, ਘਰ ਵਾਲੀ ਬੁਲਾ ਲਈ। ਕਹਿੰਦਾ ਦੇਖੋ ਮੋਹ ਦੇ ਵਿੱਚੋਂ ਤੁਸੀਂ ਬਾਹਰ ਨਿਕਲੋ, ਸਰੀਰ ਨੇ ਤਾਂ ਜਾਣਾ ਹੀ ਜਾਣਾ ਹੈ, ਆਰਾ ਲਿਆਓ ਮੈਨੂੰ ਚੀਰ ਦਿਓ। ਜਦੋਂ ਚੀਰਨ ਲੱਗੇ ਉਸ ਵੇਲੇ ਸੱਜੀ ਅੱਖ 'ਚੋਂ ਪਾਣੀ ਆਉਣਾ ਸ਼ੁਰੂ ਹੋ ਗਿਆ। ਉਹ ਬ੍ਰਾਹਮਣ ਵਿਗੜ ਗਿਆ, ਕਹਿਣ ਲੱਗਿਆ ਵੀ ਮੈਂ ਨਹੀਂ ਮਾਸ ਲੈਣਾ, ਕਿ ਇਹ ਤਾਂ ਦੁਖੀ ਕਰਕੇ ਮੈਂ ਦਾਨ ਲੈ ਰਿਹਾ। ਜਿਹੜਾ ਤਮੋ ਗੁਣ ਦਾਨ ਹੁੰਦਾ ਉਹ ਪਾਪ ਹੁੰਦਾ, ਦੇਣ ਵਾਲੇ ਨੂੰ ਵੀ ਪਾਪ ਲੱਗਦਾ, ਲੈਣ ਵਾਲੇ ਨੂੰ ਵੀ ਪਾਪ ਲੱਗਦਾ, ਤਾਂ ਦੁਖੀ ਹੋ ਕੇ ਦਾਨ ਲਿਆ। ਉਹ ਰਾਜਾ ਕਹਿਣ ਲੱਗਿਆ ਮੈਂ ਦੁਖੀ ਨਹੀਂ ਹੋਇਆ। ਕਹਿੰਦੇ ਫਿਰ ਤੇਰੀ ਅੱਖ 'ਚੋਂ ਪਾਣੀ ਕਿਉਂ ਆਇਆ? ਕਹਿੰਦਾ ਮੇਰੇ ਪਾਣੀ ਆਇਆ ਵੀ ਮੇਰਾ ਸੱਜਾ ਪਾਸਾ ਤਾਂ ਸ਼ੇਰ ਦੇ ਕੰਮ ਆਜੂ, ਖੱਬਾ ਪਾਸਾ ਮੇਰਾ ਵਿਆਰਥੇ ਜਾਊਗਾ, ਵੀ ਇਹ ਵੀ ਕਿਸੇ ਕੰਮ ਆਉਣਾ ਚਾਹੀਦਾ। ਉਸ ਵੇਲੇ ਮਹਾਰਾਜ ਕਹਿੰਦੇ ਭਾਈ ਬਾਲਾ, ਇਹ ਰਾਜਾ ਜਿਹੜਾ ਹੈ ਇਹ ਬੜਾ ਸਿਦਕ ਦਾ ਪੱਖ ਹੈ, ਥੋੜ੍ਹੀ ਦੇਰ ਆਪਾਂ ਖੇਲ ਕਰਦੇ ਹਾਂ। ਗੁਰੂ ਅੰਗਦ ਸਾਹਿਬ ਨੂੰ ਕਹਿਣ ਲੱਗਿਆ, ਕਹਿੰਦਾ ਮਹਾਰਾਜ ਮੈਨੂੰ ਸ਼ੇਰ ਬਣਾ ਤਾ ਮਹਾਰਾਜ ਨੇ। ਅਤੇ ਰਾਜਾ ਆਇਆ, ਆ ਕੇ ਬੜੀ ਸ਼ਰਧਾ ਨਾਲ ਨਮਸਕਾਰ ਕਰਦਾ ਅਤੇ ਬਹੁਤ ਬੇਨਤੀਆਂ ਕਰਦਾ ਹੈ ਅਤੇ ਮਹਾਰਾਜ ਮੈਨੂੰ ਕੋਈ ਸੇਵਾ ਦੱਸੋ। ਮਹਾਰਾਜ ਕਹਿੰਦੇ ਸੇਵਾ ਤਾਂ ਅਸੀਂ ਦੱਸ ਦਿੰਦੇ ਹਾਂ, ਕਰ ਲਏਗਾ? ਕਹਿੰਦੇ ਕਹਿੰਦੇ ਸਾਡੇ ਨਾਲ ਸ਼ੇਰ ਹੈ, ਇਹ ਰਾਜੇ ਦੇ ਪੁੱਤਰ ਦੀ ਖੁਰਾਕ ਮੰਗ ਰਿਹਾ। ਉਸ ਵੇਲੇ ਪੁੱਤਰ ਨੂੰ ਮੰਗਾ ਲਿਆ, ਘਰ ਵਾਲੀ ਨੂੰ ਮੰਗਾ ਲਿਆ। ਕਹਿੰਦੇ ਦੇਖੋ ਮਹਾਂਪੁਰਸ਼ ਆਏ ਨੇ ਅਤੇ ਆ ਇਹ ਸਵਾਲ ਕਰਦੇ ਨੇ। ਪੁੱਤਰ ਕਹਿਣ ਲੱਗਿਆ ਪਿਤਾ ਜੀ, ਫਿਰ ਮੇਰਾ ਜੇ ਸਰੀਰ ਮਹਾਂਪੁਰਸ਼ਾਂ ਦੇ ਸੇਵਾ 'ਚ ਲੱਗ ਜਾਵੇ ਇੱਦੋਂ ਵੱਧ ਕੀ ਚਾਹੀਦਾ? ਉਸ ਵੇਲੇ ਆਰਾ ਲੈ ਲਿਆ ਅਤੇ ਰਾਜਕੁਮਾਰ ਨੂੰ ਚੀਰਨਾ ਸ਼ੁਰੂ ਕਰ ਦਿੱਤਾ, ਸ਼ੇਰ ਦੇ ਅੱਗੇ ਕਰਤਾ। ਜਦ ਦੇਖਿਆ ਵੀ ਰਾਜਾ ਡੋਲਿਆ ਨਹੀਂ, ਮਹਾਰਾਜ ਨੇ ਚਰਨ ਛੋਹ ਦਿੱਤਾ ਅਤੇ ਮੁੜ ਕੇ ਨਾ ਸ਼ੇਰ ਰਿਹਾ ਉੱਧਰ ਭਾਈ ਵਾਲਾ, ਅਤੇ ਸਾਰੀ ਕਿਰਿਆ ਖਤਮ ਹੋ ਗਈ। ਉਸ ਵੇਲੇ ਮਹਾਰਾਜ ਬੜੇ ਹੀ ਪ੍ਰਸੰਨ ਹੋਏ, ਬਰਮ ਗਿਆਨ ਕੀਤਾ ਉਸ ਰਾਜਾ। ਸੋ ਇਸ ਤਰ੍ਹਾਂ ਦੇ ਨਾਲ ਦਾਨ ਦੀ ਮਹੱਤਤਾ ਚੱਲਦੀ ਹੈ। ਸਾਧ ਸਿੰਘ ਜੀ, ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾ, ਜਨਮ ਕਰਮ ਵੱਲ ਉਤਰੈ ਮਨ ਤੇ ਜਾਏ ਗਵਾਨ, ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸਵਾਨ, ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਅੜਸਠ ਤੀਰਥ ਸਗਲ ਪੁੰਨ ਜੀ ਰਿਹਾ ਪ੍ਰਭ। ਅਠਾਰੇ ਤੀਰਥਾਂ ਦਾ ਜਿਹੜਾ ਪੁੰਨ ਹੈ, ਅਠਾਹਠ ਤੀਰਥਾਂ ਦਾ, ਉਹ ਪੁੰਨ ਪ੍ਰਾਪਤ ਹੋ ਜਾਇਆ ਕਰਦੇ ਨੇ, ਵੱਡੇ ਵੱਡੇ ਪੁੰਨ ਪ੍ਰਾਪਤ ਹੁੰਦੇ ਨੇ ਤੇ ਕਿੱਡੇ ਕਿੱਡੇ ਨੇ। ਇੱਕ ਵਾਰੀ ਹੱਜ ਜਾ ਰਹੀ ਹੈ ਰਾਵੀਆ ਤੇ ਜਾਂਦੇ ਜਾਂਦੇ ਜੀ ਦਿਆ ਪ੍ਰਵਾਨ ਸੰਗ ਲੰਘ ਗਿਆ ਮੱਕੇ ਤੋਂ 60 ਕੋ ਹੋ ਰਹੇ ਨੇ। ਉਸ ਵੇਲੇ ਇਹਨੇ ਕੀ ਦੇਖਿਆ ਕਿ ਇੱਕ ਕੁੱਤੀ ਖੂਹ ਦੇ ਦੁਆਲੇ ਗੇੜੇ ਕੱਢਦੀ ਫਿਰਦੀ ਹੈ, ਪਾਣੀ ਮਿਲਦਾ ਨਹੀਂ ਹੈ। ਮਨ ਚ ਦਿਆ ਜਾਗ ਪੀ ਜੀ ਦਿਆ ਪ੍ਰਵਾਨ, ਠਾਰ ਤੀਰਥਾਂ ਦਾ ਪੁੰਨ ਮਿਲਦਾ। ਆਪਣੇ ਕੱਪੜੇ ਲਾਹ ਕੇ ਪਾੜ ਪਾੜ ਕੇ ਖੂਹ ਚ ਫਰਾਉਣ ਲੱਗ ਗਈ, ਜਾਂਦੇ ਨਹੀਂ ਹੈ ਪਾਣੀ ਤੱਕ। ਉਸ ਵੇਲੇ ਇਹਨੇ ਆਪਣੇ ਕੇਸ ਕੱਟ ਲਏ, ਕੇਸ ਕੱਟ ਕੇ ਰੱਸੀ ਵੱਟ ਲਈ, ਰੱਸੀ ਵੱਟ ਕੇ ਜਦੋਂ ਪਾਣੀ ਤੱਕ ਪਹੁੰਚ ਗਿਆ, ਪਾਣੀ ਕੱਢ ਕੱਢ ਕੇ ਕੁੱਤਿਆਂ ਨੂੰ ਪਿਲਾਉਂਦੀ ਰਹੀ। ਕੱਪੜਾ ਕੋਈ ਕੋਲ ਨਹੀਂ, ਟੋਆ ਪੱਟਿਆ ਰੇਤੇ 'ਚ, ਗਲ ਤੱਕ ਰੇਤਾ ਆਲੇ ਦੁਆਲੇ ਪਾ ਕੇ ਉੱਥੇ ਹੀ ਬਹਿ ਗਈ, ਇਕੱਲੀ ਹੋਈ ਬੈਠੀ। ਇੱਧਰ ਜਦ ਹਾਜੀ ਗਏ ਉੱਥੇ ਮੱਕਾ ਨਹੀਂ ਨਜ਼ਰ ਆਉਂਦਾ ਕਿਸੇ ਨੂੰ। ਇਬਰਾਹੀਮ ਉਹਨਾਂ ਦਾ ਵੱਡਾ ਮੁਖੀ ਸੀ, ਉਸ ਵੇਲੇ ਇਬਰਾਹੀਮ ਨੇ ਦੁਆ ਕੀਤੀ, ਐ ਖੁਦਾਵੰਦ ਤਾਲਾ ਸਾਤੋਂ ਕੀ ਭੁੱਲੋਗੀ ਕਿ ਅੱਜ ਕਾਬੇ ਦੇ ਦਰਸ਼ਨ ਨਹੀਂ ਹੁੰਦੇ। ਉਸ ਵੇਲੇ ਆਵਾਜ਼ ਆਈ ਕਿ ਕਾਬਾ ਤਾਂ ਜਾ ਕੇ ਦਰਸ਼ਨ ਦੇ ਰਿਹਾ, ਦਰਸ਼ਨ ਕਰ ਰਿਹਾ ਰਾਵੀਆ ਦੇ। ਕਿੱਥੇ ਹੈ? ਕਹਿੰਦੇ 60 ਕੋ ਹੈ। ਸਿਰ ਕੀ ਸੋਭਾ ਦੂਰ ਕਰ ਚੀਨੋ ਆਤਮ ਰਾਮ, 60 ਕੋਸ ਮੱਕਾ ਮਿਲਾ ਦੇਖ ਦਿਆ ਕੇ ਕਾਮ। ਸੋ ਦਿਆ ਕਰਨ ਦੇ ਨਾਲ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਜਿਹਨੇ ਵੀ ਦਿਆ ਕੀਤੀ ਹੈ, ਸੁਗਤਗੀਨ ਇੱਕ ਬਾਦਸ਼ਾਹ ਹੋਇਆ, ਉਹਦੀ ਦਿਆ ਦੀ ਕਹਾਣੀ ਉਹਨੇ ਆਪ ਲਿਖੀ ਹੈ। ਸੋ ਉਹ ਦਿਆ ਦੇ ਨਾਲ ਉਹਨੂੰ ਰਾਜ ਮਿਲਿਆ, ਉਹਨੇ ਹਰਨੀ ਫੜ ਲਈ, ਹਰਨੀ ਦਾ ਬੱਚਾ ਬਣ ਲਿਆ ਨਾਲ, ਅਤੇ ਹਰਨੀ ਪਿੱਛੇ ਪਿੱਛੇ ਤੁਰੀ ਆਉਂਦੀ ਹੈ। 6 ਮੀਲ ਆ ਗਿਆ, 6 ਮੀਲ ਤੋਂ ਬਾਅਦ ਉਹਦੇ ਮਨ 'ਚ ਆਇਆ ਬਈ ਇਹ ਮੇਰੇ ਬੱਚੇ ਨੂੰ ਜੇ ਕੋਈ ਲੈ ਜਾਵੇ ਤਾਂ ਮੇਰੇ ਘਰ ਵਾਲੇ ਵੀ ਇੰਨਾ ਹੀ ਕਰੇ। ਦਿਆ ਆ ਗਈ ਹਿਰਦੇ, ਅੰਨੇ ਨਾਲ ਉਹ ਖੋਲਤਾ ਬੱਚਾ, ਬੱਚਾ ਮਾਂ ਨੂੰ ਜਾ ਕੇ ਮਿਲ ਗਿਆ। ਉਹਨੇ ਸੁੰਘਿਆ, ਸੁੰਘ ਕੇ ਉੱਤੇ ਨੂੰ ਬੂਥੀ ਕਰ ਲਈ। ਇਹਦੇ ਮਨ 'ਚ ਬੜੀ ਪ੍ਰਸੰਨਤਾ ਆਈ ਬਈ ਅੱਜ ਮੈਂ ਇੱਕ ਨੇਕ ਕੰਮ ਕਰਿਆ। ਰਾਤ ਨੂੰ ਸੌਂ ਗਿਆ, ਉਸ ਵੇਲੇ ਫਰਿਸ਼ਤੇ ਆਏ, ਉਹਨਾਂ ਨੇ ਤਾਜ ਰੱਖਤਾ ਇਹਦੇ ਸਿਰ 'ਤੇ, ਕਹਿੰਦੇ ਜਾ ਹਿੰਦੁਸਤਾਨ ਦੀ ਬਾਦਸ਼ਾਹੀ ਤੈਨੂੰ ਦਿੱਤੀ। ਇਹਨੇ ਆ ਕੇ ਲੜਾਈਆਂ ਲੜੀਆਂ, ਹਿੰਦੁਸ ਦਿੱਲੀ ਦਾ ਬਾਦਸ਼ਾਹ ਹੋਇਆ, ਖਾਨਦਾਨ ਏ ਗੁਲਾਮਾਂ। ਇਹਨੇ ਆਪਣੀ ਤੌਸਕੀ ਆਪਣੀ ਸਵਾਨਾ ਉਮਰੀ 'ਚ ਲਿਖਿਆ ਸੁਭਗਤਗੀਨ ਨੇ ਕਿ ਮੈਂ ਕੋਈ ਕਰਮ ਨਹੀਂ ਸੀ ਕਰਿਆ, ਮੇਰੇ 'ਤੇ ਅੱਲਾਹ ਤਾਲਾ ਇੱਕ ਹਰਨ ਦੇ ਬੱਚੇ ਨੂੰ ਛੱਡਣ ਨਾਲ ਪ੍ਰਸੰਨ ਹੋ ਗਿਆ। ਤੋ ਮਹਾਰਾਜ ਕਹਿੰਦੇ 68 ਤੀਰ ਸਗਲ ਪੁੰਨ ਜੀ ਦਿਆ ਪ੍ਰਵਾਨ, ਜਿਸ ਨੂੰ ਦੇਵੇ ਦਿਆ ਕਰ ਸੋਈ ਪੁਰਖ ਸਜਾਨ, ਜਿਨ੍ਹਾਂ ਮਿਲਿਆ ਪ੍ਰਭਾ ਆਪਣਾ ਨਾਨਕ ਤਿੰਨ ਕਰਵਾਣ, ਮਾਘ ਸੁੱਚੇ ਸੇ ਕੰਢੀ ਹੈ ਜਿਨ ਪੂਰਾ ਗੁਰੂ ਮਿਹਰਬਾਨ। ਕਹਿੰਦੇ ਉਹ ਨੇ ਜਿਹੜੇ ਦਾਨ ਕਰਦੇ ਨੇ, ਆਪ ਵੀ ਕਮਾਈ ਕਰੇ, ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾ। ਜਦੋਂ ਹਰੀ ਦਾ ਨਾਮ ਦਾਨ ਕਰਦਾ ਹੈ, ਮਹਾਰਾਜ ਕਿੱਡੀ ਪਦਵੀ ਦਿੰਦੇ ਨੇ।
ਆਪ ਜਪਦਾ ਹੈ ਤੇ ਜਪਾਉਂਦਾ ਹੈ ਨਾਮ ਪੂਰਾ ਨੂੰ, ਤੂੜੀ ਮੰਗਾਂ ਨੂੰ ਨਾ ਸਿਖਾ ਨੂੰ, ਜਪਦਾ ਹੈ ਜਪਾਉਂਦਾ ਹੈ ਨਾਮ ਪੂਰਾ ਨੂੰ, ਤੂੜੀ ਮੰਗਾਂ ਨੂੰ ਨਾ ਸਿਖਾ ਨੂੰ,
ਪਦਵੀ ਕਿੱਡੀ ਹੁੰਦੀ ਹੈ। ਜਨ ਨਾਨਕ ਤੂੜ ਮੰਗੇ ਤਿਸ ਗੁਰ ਸਿੱਖੀ, ਜੋ ਆਪ ਜਪੇ ਅਹਰਾ ਨਾਮ। ਸੋ ਆਪ ਸਾਰਿਆਂ ਨੇ ਸੰਗਰਾਂਦ ਦੇ ਮਹੀਨੇ, ਮਾਘ ਦੇ ਮਹੀਨੇ ਆ ਕੇ ਗੁਰੂ ਮਹਾਰਾਜ ਦੀ ਬਾਣੀ ਸਰਵਣ ਕੀਤੀ ਹੈ। ਸਾਧ ਸਿੰਘ ਜੀ, ਸਿੱਖੀ ਜਿਹੜੀ ਹੈ ਸੁਣਨ ਨਾਲ ਨਹੀਂ ਪੂਰੀ ਹੁੰਦੀ, ਇਹਨੂੰ ਕਮਾਉਣਾ ਪੈਂਦਾ, ਅੰਮ੍ਰਿਤ ਵੇਲੇ ਜਾਗਣਾ ਪੈਂਦਾ। ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲਕੇ ਉੱਠਾ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਲ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਰਵਿਤ ਪਾਪ ਦੋਖ ਲੈ ਜਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੇ। ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰਾ ਨਾਮ ਜਪਾ। ਸੋ ਮਾਘ ਦੇ ਮਹੀਨੇ ਤੋਂ ਉਪਦੇਸ਼ ਲੈ ਕੇ ਤਿੰਨ ਚੀਜ਼ਾਂ ਦਾ ਤੱਤ ਨਿਕਲਦਾ, ਪਿਛਲੇ ਰਾਤ ਪਿਛਲੇ ਰਾਤੀ ਜਾਗਣਾ, ਨਾਮ ਦਾਨ ਇਸ਼ਨਾਨ ਦਿਲਾਏ। ਇਹ ਸਿੱਖੀ ਕਮਾਈ ਕਿਵੇਂ ਜਾਂਦੀ ਹੈ? ਮਿੱਠਾ ਬੋਲਣ, ਨਿਵ ਚੱਲਣ, ਹੱਥੋਂ ਦੇ ਕੇ ਭਲਾ ਹੋਣਾ, ਥੋੜ੍ਹਾ ਸੋਹਣਾ ਕਾਵਣਾ, ਥੋੜ੍ਹਾ ਬੋਲਣ ਗੁਰਮੁਖ ਦਾ। ਸੋ ਮੇਰੇ ਮਨ ਵਿੱਚ ਬੜੀ ਖੁਸ਼ੀ ਹੈ ਕਿ ਹੌਲੀ 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 ਸਿੱਖੀ ਦਾ ਜੀਵਨ ਆਉਂਦਾ ਜਾਂਦਾ। ਸ਼ਹਿਰ ਦੇ ਅੰਦਰ ਮੈਂ ਦੇਖਦਾ, ਸ਼ਹਿਰ ਸੁਖ ਰਹਿਣਿਆਂ ਦਾ ਥਾਂ ਹੋਇਆ ਕਰਦਾ, ਪਿੰਡ ਜਿਹੜੇ ਨੇ ਇਹ ਸਖਤ ਹੋਇਆ ਕਰਦੇ। ਲੇਕਿਨ ਸ਼ਹਿਰ 'ਚ ਦੇਖੀਦਾ, ਆਸ਼ਾ ਜੀ ਦੀ ਵਾਰ ਗਰਮੀਆਂ 'ਚ ਲੱਗਦੀ ਸੀ 5 ਵਜੇ, ਅਤੇ ਭੋਗ ਪੈ ਜਾਂਦਾ ਸੀ 2 ਵਜੇ ਲੱਗ ਕੇ 5 ਵਜੇ ਭੋਗ ਪੈਂਦਾ ਸੀ। ਹੁਣ 3 ਵਜੇ ਲੱਗਦੀ ਹੈ ਅਤੇ 6 ਵਜੇ ਭੋਗ ਪੈ ਜਾਂਦਾ, ਅਤੇ ਆਹ 3 ਵਜੇ ਧਨਾਸ ਮੀਂਹ ਪੈਂਦਾ ਸੀ, ਬਾਰਿਸ਼ ਹੋ ਰਹੀ ਸੀ, ਭਿੱਜ ਰਹੇ ਸੀ ਸਾਰੇ। ਮੈਂ ਹੈਰਾਨ ਹੋ ਗਿਆ ਜਦ ਮੈਂ 3 ਵਜੇ ਆ ਕੇ ਪਹੁੰਚਿਆ, 5 ਮਿੰਟਾਂ ਦੇ ਅੰਦਰ ਅੰਦਰ ਸਾਰੀ ਸੰਗਤ ਇਕੱਠੀ ਹੋ ਗਈ, ਦੂਰ ਦਰਾਜ ਤੋਂ, ਚੰਡੀਗੜ੍ਹ ਤੋਂ, ਇੰਡਸਟਰੀ ਏਰੀਏ ਤੋਂ, ਅਤੇ ਇੱਧਰਲੇ ਪਾਸੇ ਮੋਹਾਲੀ ਤੋਂ, ਦੂਰ ਦਰਾਜ ਤੋਂ ਸੰਗਤ ਏ ਸੰਗਤ ਇਕੱਠੀ ਹੋਈ। ਮੇਰੇ ਮਨ 'ਚ ਆਇਆ ਵੀ ਇਹ ਸੰਗਤ ਸੁਣਨ ਦੀ ਅਵਸਥਾ 'ਚੋਂ ਲੰਘ ਕੇ ਹੁਣ ਕਮਾਉਣ ਦੀ ਅਵਸਥਾ 'ਚ ਪਹੁੰਚ ਗਈ, ਹੁਣ ਇਹ ਸਿੱਖੀ ਦੀ ਕਮਾਈ ਕਰ ਰਹੇ ਨੇ। ਸਿੱਖੀ ਦੀ ਜਦੋਂ ਕਮਾਈ ਕਰਾਂਗੇ ਫਿਰ ਅਸੀਂ ਗੁਰੂ ਮਹਾਰਾਜ ਦੀ ਪ੍ਰਸੰਨਤਾ ਦੇ ਪਾਤਰ ਬਣ ਜਾਵਾਂਗੇ। ਫਿਰ ਮਹਾਰਾਜ ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰ ਉਪਦੇਸ਼ ਕੋ। ਸੋ ਸੁਣਦੇ ਵੀ ਰਹੋ, ਸੁਣ ਦਾ ਮਹਾਤਮਾ ਹੈ, ਸੁਣ ਤੋਂ ਬਾਅਦ ਮੰਨੋ, ਮੰਨਣ ਤੋਂ ਬਾਅਦ ਫਿਰ ਕਮਾਓ। ਮਹਾਰਾਜ ਕਹਿੰਦੇ ਗਾਵਿਆ ਸੁਣਿਆ ਤਿਨਕਾ ਅਰਥਾਏ ਪਾਵੇ, ਜਿਹਨੇ ਸਤਿਗੁਰ ਕੀ ਆਗਿਆ ਸਤ ਸਤ ਕਰ ਮੰਨ। ਫਿਰ ਫਲ ਕਿੰਨਾ ਹੁੰਦਾ, ਕਈ ਕੋਟ ਕੇ ਜੱਗ ਫਲਾ ਸੁਣ ਗਾਵਣ ਹਾਰੇ ਦਾ। ਸੋ ਹੁਣ ਸਮਾਂ ਜਾਤ ਨਹੀਂ ਰਹਿੰਦਾ, ਇੱਥੇ ਹੀ ਸਮਾਪਤ ਕਰਦੇ ਹਾਂ। ਬਾਕੀ ਬੀਬੀ ਨੇ ਚਰਨਜੀਤ ਨੇ ਕਵਿਤਾ, ਕਿਉਂਕਿ ਮੈਂ ਇੱਕ ਬੇਨਤੀ ਕਰਦਾ ਕਿ ਅੱਜ ਦੇ ਦਿਨ, ਮਾਘੀ ਦੇ ਦਿਨ ਅਸੀਂ ਮੁਕਤਸਰ ਜਾ ਕੇ 40 ਮੁਕਤਿਆਂ ਦੀ ਯਾਦ ਮਨਾਉਂਦੇ ਹਾਂ। ਉਹ ਇਸ ਕਰਕੇ ਦਿਨ ਰੱਖਿਆ ਗਿਆ ਸੀ ਕਿ ਠੰਡ ਦਾ ਹੁੰਦਾ, ਕੰਮ ਕਾਰ ਹੁੰਦੇ ਨਹੀਂ, ਲੋਕ ਦੂਰ ਦਰਾਜ ਤੋਂ ਆ ਜਾਂਦੇ ਨੇ, ਉਹ ਦਿਨ ਰੱਖ ਲਿਆ ਸੀ। ਸਹੀ ਤੌਰ ਦੇ ਉੱਤੇ ਵਿਸਾਖ ਦਾ ਮਹੀਨਾ ਸੀ ਜਦੋਂ ਇਹ ਯੁੱਧ ਲੜਿਆ ਗਿਆ, ਉੱਥੇ ਪਾਣੀ ਨਹੀਂ ਹੁੰਦਾ ਗਰਮੀਆਂ 'ਚ, ਹੁਣ ਤਾਂ ਪਾਣੀ ਪਹੁੰਚ ਗਏ, ਉਹਨਾਂ ਦਿਨਾਂ 'ਚ ਨਾ ਪਾਣੀ ਸੀ। ਅਤੇ ਪੰਥ ਨੇ ਫੈਸਲਾ ਕਰ ਲਿਆ ਸੀ ਵੀ ਸਰਦੀਆਂ 'ਚ ਇਹ ਦਿਨ ਮਨਾਇਆ ਕਰਾਂਗੇ, ਮਾਘ ਦੀ ਸੰਗਰਾਂਦ ਦਾ। ਸੋ ਅੱਜ ਸਾਰੇ ਉਹਨਾਂ ਦੀ ਯਾਦ ਵਿੱਚ ਦਿਨ ਮਨਾ ਰਹੇ ਨੇ। ਉਹਨਾਂ ਦੇ ਸੰਬੰਧ ਵਿੱਚ ਬੀਬੀ ਤੋਂ ਤੁਸੀਂ ਕਵਿਤਾ ਸੁਣਿਓ, ਹੁਣ ਸਾਰੇ ਪ੍ਰੇਮੀ ਆਨੰਦ ਸਾਹਿਬ ਰਾਮ ਕਲੀ ਮਹਾਰਾਜ ਦੀ
ਜਾਨ ਅੰਦੇ ਤੇ ਉਤਾਰ ਸਭ ਲੋਕ ਆਨੰਦ ਧਿਆਨ ਰਹਿਣਾ।